ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀਆਂ ਰਚਨਾਵਾਂ ਦੀ ਦ੍ਰਿਸ਼ਟੀ ਤੋਂ ਮਜ਼ਬਾਂ ਦੇ ਚੜ੍ਹਤਲ ਅਤੇ ਪਤਨ ਵਿੱਚ ਜਾਣ ਦੇ ਕਾਰਨ ਕਵੀ ਦਾ ਆਪਣੀ ਧਰਤੀ ਅਤੇ ਮਜ਼ਬ ਨਾਲ ਪਿਆਰ ਕਿਸੇ ਦਰਦ ਵਿੱਚ ਪਲਟ ਕਵੀ ਦੇ ਦਿਲ ਥਾਣੀ ਹੁੰਦਿਆਂ ਰਚਨਾਵਾਂ ਦੇ ਰੂਪ ਵਿੱਚ ਪ੍ਰਗਟ ਹੋਇਆ। ਜਿਵੇਂ ਪੂਰਬੀ ਅਤੇ ਪੱਛਮੀ ਪੰਜਾਬ ਦੇ ਬਟਵਾਰੇ ਦਾ ਦਰਦ ਕੁਰਲਾਉਂਦੇ ਕਾਫਲਿਆਂ ਵਿੱਚ ਪ੍ਰਗਟ ਹੋਇਆ। ਆਉਣ ਵਾਲੀ ਔਖੀ ਘੜੀ ਦੀ ਪੂਰਬ ਕਨਸੋਹ ਵਿੱਚੋਂ ਸ਼ਹੀਦ ਦੀ ਅਰਦਾਸ ਦਾ ਜਨਮ ਲੈਣਾ ਅਤੇ ਧਰਮਾਂ ਦੇ ਜੀਵਨ ਵਿੱਚੋਂ ਪਹਿਲ ਤਾਜ਼ਗੀ ਦਾ ਸੁੱਕ ਜਾਣਾ ਅਤੇ ਰਸਾਤਲ ਦਾ ਛਾ ਜਾਣਾ ਜੋ ਸਹਿਜ ਰਚਿਓ ਖਾਲਸਾ ਦੀਆਂ 8 ਲੰਬੀਆਂ ਪੁਸਤਕਾਂ ਦੇ ਰੂਪ ਵਿੱਚ ਪ੍ਰਗਟ ਹੋਇਆ। ਸੋ ਸਮੁੱਚੀਆਂ ਲਿਖਤਾਂ ਇੱਕ ਸਵਾਲ ਦੇ ਉੱਤਰ ਭਾਲਣ ਦਾ ਯਤਨ ਕਰਦੀਆਂ ਨੇ ਕਿ ਮਜ਼ਬਾਂ ਦਾ ਉੱਚੇ ਧਰਾਤਲ ਤੋਂ ਹੇਠਾਂ ਡਿੱਗਣਾ ਕਿਹਨਾਂ ਕਾਰਨਾਂ ਕਰਕੇ ਵਾਪਰਦਾ ਹੈ ਅਤੇ ਮਜ਼ਬ ਮੁੜ ਆਪਣੀ ਪਹਿਲ ਤਾਜ਼ਗੀ ਭਾਵ ਚੜ੍ਹਤਲ ਦੇ ਦੌਰ ਨੂੰ ਕਿਵੇਂ ਹਾਸਲ ਕਰ ਸਕਦੇ ਨੇ। ਇਸ ਵਿਸ਼ੇਸ਼ ਪ੍ਰਸ਼ਨ ਅਧੀਨ ਹੀ ਉਹ ਸਤਿਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋ ਚੁੱਕੇ ਮਜ਼ਬਾਂ ਧਰਮਾਂ ਦੇ ਇਤਿਹਾਸ, ਪੈਗੰਬਰੀ ਅਮਲ, ਦਰਸ਼ਨ, ਕਲਾ, ਨੈਤਿਕ ਸਦਾਚਾਰ ਆਦਿ ਨੂੰ ਸਮੁੱਚੇ ਰੂਪ ਵਿੱਚ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦੇ ਨੇ ਜੋ ਕਿ ਉਹਨਾਂ ਦੇ ਸਮੁੱਚੇ ਸਾਹਿਤਕ ਚਿੱਤਰਪਟ 'ਤੇ ਫੈਲਿਆ ਹੋਇਆ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀਆਂ ਸਮੁੱਚੀਆਂ ਰਚਨਾਵਾਂ ਬਹੁ ਦਿਸ਼ਾਵੀ ਹੁੰਦੀਆਂ ਹੋਈਆਂ ਵੀ ਪਾਠਕ ਦੀ ਇਕਾਗਰਤਾ ਨੂੰ ਕਿਸੇ ਖਾਸ ਨੁਕਤੇ 'ਤੇ ਕੇਂਦਰਿਤ ਕਰਦੀਆਂ ਨੇ। ਸਹਿਜ ਰਚਿਓ ਖਾਲਸਾ ਵਿੱਚ ਕਵੀ ਆਪਣੇ ਮਨੋਰਥ ਬਾਰੇ ਲਿਖਦਾ ਹੈ ਕਿ ਮੈਂ ਸਿੱਖ ਪੰਥ ਨੂੰ ਉਸਦੀ ਪਹਿਲ ਤਾਜ਼ਗੀ ਦਾ ਕੁਝ ਅਹਿਸਾਸ ਦੇਣਾ ਚਾਹੁੰਦਾ ਸਾਂ। ਮੈਂ ਉਸ ਪਵਿੱਤਰ ਅਤੇ ਬਲਵਾਨ ਜਜ਼ਬੇ ਨੂੰ ਸਿੱਖ ਕੌਮ ਦੇ ਅਨੁਭਵ ਨਾਲ ਜੋੜਨਾ ਚਾਹੁੰਦਾ ਸਾਂ ਜਿਹੜਾ ਸਿੱਖ ਪੰਥ ਵਿੱਚ ਕਲਗੀਧਰ ਦੇ 5 ਸੀਸ ਮੰਗਣ ਸਮੇਂ ਪੈਦਾ ਹੋਇਆ। ਪਹਿਲ ਤਾਜ਼ਗੀ ਦੇ ਅਮਲ ਨਾਲ ਟੁੱਟਣ ਕਾਰਨ ਖਾਲਸਾ ਪੰਥ ਦਾ ਤੇਜ ਇੱਕ ਸਮਾਨ ਬਰਕਰਾਰ ਨਹੀਂ ਰਹਿ ਪਾ ਰਿਹਾ ਅਤੇ ਇਸਦੀ ਸਮੂਹਕ ਚੇਤਨਾ ਅੰਦਰੋਂ ਗੁਰੂ ਸਹਿਜ ਕਮਲਾ ਰਿਹਾ, ਜਿਸ ਦੇ ਕਾਰਨ ਖਾਲਸਾ ਪੰਥ ਦਾ ਬੋਲਬਾਲਾ ਕਮਜ਼ੋਰ ਪੈ ਆਪਣੇ ਦੇਸ਼ ਪੂਰੀ ਆਨੰਦ ਦੇ ਸੁਪਨੇ ਨੂੰ ਤਿਆਗ ਗੁੰਮਰਾਹੀ ਦੇ ਪੈਂਡੇ ਤੈਅ ਕਰ ਰਿਹਾ। ਇਸ ਤੇਜ ਨੂੰ ਮੁੜ ਬਖਸ਼ਿਸ਼ ਰੂਪ ਵਿੱਚ ਹਾਸਲ ਕਰਨ ਲਈ ਕਵੀ ਕਲਗੀਆਂ ਵਾਲੇ ਨੂੰ ਪੁਕਾਰ ਰਿਹਾ। ਤੂੰ ਆਵੀਂ ਕਲਗੀ ਵਾਲਿਆ, ਕੋਈ ਦੇਸ਼ ਨਾ ਸਾਡਾ, ਸੁਪਨਾ ਪੂਰੀ ਆਨੰਦ ਦਾ ਬੇਨੂਰ ਦੁਰਾਡਾ। ਸੋ ਹੁਣ ਆਪਾਂ ਵੇਖਾਂਗੇ ਕਿ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀਆਂ ਰਚਨਾਵਾਂ ਦੀ ਅੰਤਰਦ੍ਰਿਸ਼ਟੀ ਅਨੁਸਾਰ ਖਾਲਸਾ ਪੰਥ ਦੀ ਤਾਰੀਖ ਵਿੱਚ ਚੜ੍ਹਤਲ ਭਾਵ ਪਹਿਲੀ ਤਾਜ਼ਗੀ ਕਿਵੇਂ ਹੋਈ ਅਤੇ ਉਤਰਾਅ ਦੇ ਦੌਰ ਕਿਹਨਾਂ ਕਾਰਨਾਂ ਕਰਕੇ ਆਏ। ਸਭ ਤੋਂ ਪਹਿਲਾਂ ਖਾਲਸਾ ਪੰਥ ਵਿੱਚ ਪਹਿਲ ਤਾਜ਼ਗੀ ਦੇ ਪਲ ਨੂੰ ਉਹ ਦੋ ਤਰ੍ਹਾਂ ਸਮਝਾਉਂਦੇ ਨੇ। ਪਹਿਲਾ, ਜਦੋਂ ਸਤਿਗੁਰ ਦੇ ਰੂਪ ਵਿੱਚ ਪਿਤਾ ਰੂਪੀ ਧਰਵਾਸ ਉਹ ਗੁਰਸੰਗਤ ਨੂੰ ਵਿਸ਼ੇਸ਼ ਨੁਹਾਰ ਵਿੱਚ ਢਾਲ ਰਹੇ ਹੁੰਦੇ ਨੇ ਉਦੋਂ ਖਾਲਸਾ ਪੰਥ ਸਤਿਗੁਰ ਦੇ ਨਾਲ ਤੀਬਰ ਗਤੀ ਵਿੱਚ ਪਹਿਲ ਤਾਜ਼ਗੀ ਵੱਲ ਸਫ਼ਰ ਕਰ ਰਿਹਾ ਹੁੰਦਾ। ਜਿਵੇਂ ਕਵੀ ਦਾ ਕਹਿਣਾ ਕਿ ਜਦੋਂ ਕੌਮਾਂ ਆਪਣੇ ਜਨਮਦਾਤਾ ਪੈਗੰਬਰ ਦੇ ਨੇੜੇ ਹੁੰਦੀਆਂ ਨੇ ਤਾਂ ਉਹਨਾਂ ਦੀ ਫਿਤਰਤ ਵਿੱਚ ਆਪਣੇ ਮਜ਼ਹਬ ਦੀਆਂ ਬਹੁਤ ਤਾਜ਼ਾ ਅਤੇ ਮੌਲਿਕ ਰਮਜ਼ਾਂ ਹੁੰਦੀਆਂ ਨੇ। ਉਹਨਾਂ ਦੇ ਸੁਪਨਿਆਂ, ਆਸਾਂ ਅਤੇ ਚੜ੍ਹਦੀ ਕਲਾ ਦੀ ਚੇਤਨਾ ਵਿੱਚ ਉਹਨਾਂ ਦੇ ਜਨਮਦਾਤਿਆਂ ਦੇ ਇਸ਼ਾਰੇ ਭਰਪੂਰ ਮਾਤਰਾ ਵਿੱਚ ਹੁੰਦੇ ਨੇ। ਉਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਗੁਰੂ ਪੈਗੰਬਰ ਦੀ ਅੱਤ ਨੇੜੇ ਦੀ ਛੋਹ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਕੌਮਾਂ ਦੀ ਸਮੂਹਕ ਚੇਤਨਾ ਜ਼ਰਖੇਜ਼, ਚਮਤਕਾਰੀ ਅਤੇ ਬਰੀਕ ਹੁੰਦੀ ਹੈ। ਉਦੋਂ ਇਹ ਚੇਤਨਾ ਕਿਸੇ ਪ੍ਰਕਾਰ ਦੇ ਵਿਰੋਧ ਵਿਕਾਸ ਦੇ ਅਸੂਲ ਦੀ ਸਰਦਾਰੀ ਕਬੂਲ ਨਹੀਂ ਕਰਦੀ ਅਤੇ ਇਹ ਹਰ ਕਿਸਮ ਦੇ ਆਰਥਿਕ ਪ੍ਰਭਾਵ ਤੋਂ ਆਜ਼ਾਦ ਹੁੰਦੀ ਹੈ। ਉਦੋਂ ਇਸ ਦੀ ਗਤੀ ਆਮ ਇਤਿਹਾਸ ਨਾਲੋਂ ਤਾਕਤਵਰ ਅਤੇ ਤੀਬਰ ਹੁੰਦੀ ਹੈ ਕਿਉਂਕਿ ਉਦੋਂ ਇਤਿਹਾਸ ਇਸ ਵਿੱਚੋਂ ਜਨਮ ਲੈਂਦੇ ਨੇ। ਇਸੇ ਸਮੇਂ ਨੂੰ ਮਜ਼ਬਾਂ ਦੀ ਪਹਿਲ ਤਾਜ਼ਗੀ ਦੀ ਅਵਸਥਾ ਕਿਹਾ ਜਾਂਦਾ ਹੈ। ਦੂਜਾ, ਜਦੋਂ ਸਤਿਗੁਰੂ ਖਾਲਸਾ ਪੰਥ ਨੂੰ ਆਪਣੇ ਅਕਾਲੀ ਸੱਚ ਦਾ ਪੱਲਾ ਫੜਾ ਕੇ ਸਰੀਰ ਤੋਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿੱਚ ਕਾਇਆ ਪਲਟਾਉਂਦੇ ਨੇ ਤਾਂ ਖਾਲਸਾ ਪੰਥ ਪਰਖ ਦੀ ਘੜੀ ਵਿੱਚ ਸਤਿਗੁਰਾਂ ਦੀ ਅਦ੍ਰਿਸ਼ਟ ਅਗਵਾਈ ਲੈਂਦਿਆਂ ਕਿਵੇਂ ਆਪਣਾ ਸਫ਼ਰ ਕਰਦਾ ਅਤੇ ਕਦੋਂ ਤੱਕ ਆਪਣੀ ਸਮੂਹਕ ਚੇਤਨਾ ਅੰਦਰ ਪਹਿਲ ਤਾਜ਼ਗੀ ਨੂੰ ਸੰਭਾਲ ਕੇ ਰੱਖਦਾ, ਇਸ ਦੇ ਇਤਿਹਾਸਕ ਵਹਿਣ ਦਾ ਦੌਰ ਸ਼ੁਰੂ ਹੁੰਦਾ। ਸੋ ਅਗਲੇ ਪੜਾਅ ਵਿੱਚ ਗੁਰੂ ਖਾਲਸਾ ਪੰਥ ਪਰਖ ਦੀ ਘੜੀ ਵਿੱਚੋਂ ਲੰਘਦਾ ਜੋ ਕਿ ਉਹਨਾਂ ਆਪਣੀ 8ਵੀਂ ਕਿਤਾਬ ਸ਼ਮਸ਼ੀਰਾਂ ਦਾ ਵਜਦ ਵਿੱਚ ਦਰਸਾਇਆ ਕਿ ਕਿਵੇਂ ਨਿਆਰੇ ਖਾਲਸਾ ਆਦਰਸ਼ ਜੋ ਨਾਮ ਅਤੇ ਸ਼ਬਦ ਦੀ ਅਗਵਾਈ ਹੇਠ ਘੜਿਆ ਗਿਆ ਨੂੰ ਸਮੇਂ ਦੀਆਂ ਹਿਰਸਾਂ ਭਾਵ ਲਾਲਸਾਵਾਂ ਨਾਲ ਲੜਦਿਆਂ ਅਤੇ ਡੋਲਦਿਆਂ ਵੇਖਿਆ। ਸਿੱਖ ਕਿਵੇਂ ਅਤੇ ਕਿਸ ਮੋੜ 'ਤੇ ਪਹਿਲ ਤਾਜ਼ਗੀ ਨੂੰ ਕਮਜ਼ੋਰ ਪੈਣ ਦਿੰਦੇ ਨੇ ਅਤੇ ਕਿਵੇਂ ਸਿੱਖ ਸੁਰਤ ਦੇ ਪਹਿਲੇ ਕਾਲ ਭਾਵ ਗੁਰੂ ਦੀ ਆਦਿ ਨੂੰ ਸਲਾਮਤ ਨਾ ਰੱਖ ਸਕਣ ਦੇ ਪ੍ਰਣ ਨੂੰ ਲਗਾਤਾਰ ਪਾਲਣ ਵਿੱਚ ਕਾਮਯਾਬ ਨਾ ਰਹੇ ਅਤੇ ਫਿਰ ਕਿਵੇਂ ਦੁਨਿਆਵੀ ਗਰਜਾਂ ਉਹਨਾਂ ਦੀ ਪਹਿਲ ਤਾਜ਼ਗੀ ਨੂੰ ਕਮਜ਼ੋਰ ਕਰਨ ਲੱਗੀਆਂ। ਕੌਮਾਂ ਸੱਚੇ ਸੁਖਨ ਨੂੰ ਜਦੋਂ ਜਾਂਦੀਆਂ ਟਾਲ, ਰੂਹ ਦੇ ਪਹਿਲੇ ਕੌਲ ਨੂੰ ਜਦੋਂ ਸਕਣ ਨਾ ਪਾਲ, ਰਾਜ ਰੰਗ ਤੇ ਮਾਲ ਰੰਗ ਜਦ ਦਿਲ ਲੈਂਦੇ ਠੱਗ। ਜੇਕਰ ਸੱਚੇ ਸੁਖਨ ਭਾਵ ਨਾਮ ਬਾਣੀ ਨੂੰ ਭੁਲਾਉਣ ਤੋਂ ਬਾਅਦ ਅਤੇ ਸਿੰਘ ਨਿਆਰੇ ਖਾਲਸਾ ਆਦਰਸ਼ ਦੀ ਪਰਿਪੱਕਤਾ ਦੇ ਸਿਦਕ ਨੂੰ ਬਰਕਰਾਰ ਨਾ ਰੱਖ ਸਕੇ ਤਾਂ ਫਿਰ ਖਾਲਸਾ ਪੰਥ ਬਿਪਰ ਸੰਸਕਾਰ ਦੀ ਸਰਕਦੀ ਸਰਾਲ ਦੇ ਘੇਰਿਆਂ ਵਿੱਚ ਫਸ ਜਾਂਦਾ, ਜਿਸ ਤੋਂ ਦਸਮ ਪਾਤਸ਼ਾਹ ਨੇ ਪਹਿਲਾਂ ਹੀ ਆਗਾਹ ਕੀਤਾ ਸੀ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਦਸਮ ਪਾਤਸ਼ਾਹ ਦੇ ਹੁਕਮ ਤੋਂ ਬਾਹਰ ਜਾਣ ਕਾਰਨ ਬਿਪਰ ਸੰਸਕਾਰ ਖਾਲਸੇ ਦੇ ਕੱਚੇ ਕੋਠੇ ਨੂੰ ਦੀਮਕ ਦੀ ਨਹੀਂ ਭੋਰ ਭੋਰ ਸੁੱਟ ਦੇਵੇਗਾ, ਜਿਸ ਬਾਰੇ ਮਹਿਬੂਬ ਸਾਹਿਬ ਆਪਣੇ ਮਹਾਂਕਾਵ ਵਿੱਚ ਲਿਖਦੇ ਨੇ, ਕੱਚਾ ਕੋਠਾ ਖਾਲਸਾ ਭੁਰ ਭੁਰ ਗਿਰੇਗਾ ਹੰਬ, ਦੀਮਕ ਕੀੜੇ ਸੱਪ ਦਾ ਜੇ ਇਹ ਕਰੇਗਾ ਸੰਗ। ਸੋ ਮਜ਼ਬ ਸਦਾ ਆਪਣੇ ਖੁੱਸੇ ਅਧਿਆਤਮਕ ਤੇਜ ਨੂੰ ਪ੍ਰਚੰਡ ਕਰ ਅਤੇ ਮੁੜ ਪਹਿਲ ਤਾਜ਼ਗੀ ਦੇ ਛਣਾਂ ਨੂੰ ਹਾਸਲ ਕਰ, ਸਮੇਂ ਅਤੇ ਸਥਾਨ ਵਿੱਚ ਸੂਖਸ਼ਮ ਅਤੇ ਸਥੂਲ ਹਰ ਕਿਸਮ ਦੀਆਂ ਬੰਦਿਸ਼ਾਂ ਦੇ ਤੰਗ ਘੇਰਿਆਂ ਤੋਂ ਪਾਰ ਜਾ, ਸਦਾ ਵਿਕਾਸ ਦੇ ਵਿਦੇਹੀ ਜਿਸਮ ਵਿੱਚ ਟਿਕਾਣਾ ਲੋਚਦੇ ਨੇ। ਪਰ ਬਿਪਰ ਸੰਸਕਾਰ ਦੀ ਨਾਮੁਖੀ ਪ੍ਰਕਿਰਿਆ, ਜਿਸ ਨੂੰ ਮਹਿਬੂਬ ਸਾਹਿਬ ਮਜ਼ਬਾਂ ਨੂੰ ਪਤਨ ਵਿੱਚ ਲਿਆਉਣ ਦਾ ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਮੰਨਦੇ ਨੇ, ਕੌਮਾਂ ਦੀ ਧਾਰਮਿਕ ਚੜ੍ਹਤਲ ਨੂੰ ਸਮੂਹਕ ਚੇਤਨਾ ਵਿੱਚੋਂ ਲਗਾਤਾਰ ਆਪਣੇ ਤਲਿਸਮੀ ਵਾਰ ਨਾਲ ਗੰਧਲਾ ਕਰ ਸ਼ਬਦ ਸੁਰਤ ਦੀ ਨਿਰਾਕਾਰਤਾ ਵੱਲ ਵਿਕਸ ਰਹੀ ਉਡਾਰੀ ਨੂੰ ਕਈ ਕਿਸਮ ਦੇ ਸੂਖਸ਼ਮ ਅਤੇ ਸਥੂਲ ਬੁੱਤਾਂ ਵਿੱਚ ਅਟਕਾਉਣ ਉਪਰੰਤ ਉਸਦੀ ਸ਼ਾਹੀ ਪਰਵਾਜ਼ ਨੂੰ ਦੁਨਿਆਵੀ ਤਰਕ ਅਧੀਨ ਲਿਆ ਖੜਾ ਕਰਦੀ ਹੈ। ਕਵੀ ਦੇ ਆਪਣੇ ਸ਼ਬਦਾਂ ਵਿੱਚ ਬਿਪਰ ਸੰਸਕਾਰ ਮਨੁੱਖ ਦੀ ਧਰਮਾਨੁਭੂਤੀ ਦੇ ਨਿਰਾਕਾਰ ਅਤੇ ਸਥੂਲ ਖੇਤਰਾਂ 'ਤੇ ਵਿਚਰਦੀ ਅਜਿਹੀ ਨਿਸ਼ੇਧ ਪ੍ਰਕਿਰਿਆ ਜਿਹੜੀ ਇੱਕੋ ਸਮੇਂ ਵਿਅਕਤੀ ਅਤੇ ਜਾਤੀ ਦੀ ਲਿਵ ਨਿਰੰਤਰਤਾ ਨੂੰ ਰੱਬੀ ਮਿਹਰ ਅਤੇ ਹੁਕਮ ਦੀ ਵਿਸ਼ਾਲਤਾ ਨਾਲੋਂ ਤੋੜਦੀ ਹੋਈ ਕੇਵਲ ਮਨੁੱਖ ਦੀ ਇੰਦਰਿਆਵੀ ਅਨੁਭਵ ਵਿੱਚੋਂ ਉਪਜਣ ਵਾਲੀ ਗਿਆਨ ਹੋਮੇ ਦੇ ਅਧੀਨ ਕਰ ਦਿੰਦੀ ਹੈ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਅਨੁਸਾਰ ਖਾਲਸਾ ਚੇਤਨਾ ਨੂੰ ਰਸਾਤਲ ਵਿੱਚ ਲਿਆਉਣ ਲਈ ਮੁੱਖ ਰੂਪ ਵਿੱਚ ਬਿਪਰ ਸੰਸਕਾਰ ਨੇ ਤਿੰਨ ਹਮਲੇ ਕੀਤੇ ਨੇ, ਅੱਗੇ ਜਾ ਕੇ ਜਿਨ੍ਹਾਂ ਦੀਆਂ ਅਨੇਕਾਂ ਦਿਸ਼ਾਵਾਂ ਬਣਦੀਆਂ ਨੇ। ਪਹਿਲਾ ਹਮਲਾ, ਬਿਪਰ ਸੰਸਕਾਰ ਦਾ ਪਹਿਲਾ ਵਾਰ ਅਕਾਲ ਪੁਰਖ ਦੇ ਹੁਕਮ ਅਤੇ ਮਿਹਰ ਦੀ ਮਹਾਨਤਾ ਨੂੰ ਹਰਾਉਣ ਦੇ ਯਤਨ ਕਰਨਾ ਹੈ। ਦੂਜਾ ਹਮਲਾ, ਬਿਪਰ ਸੰਸਕਾਰ ਦਾ ਦੂਜਾ ਵਾਰ ਗੁਰਗੱਦੀ ਨੂੰ ਦੁਨਿਆਵੀ ਤਰਕ ਅਧੀਨ ਲਿਆਉਣਾ ਹੈ। ਤੀਜਾ ਹਮਲਾ, ਬਿਪਰ ਸੰਸਕਾਰ ਦਾ ਤੀਜਾ ਹਮਲਾ ਸਿੱਖ ਚੇਤਨਾ ਨੂੰ ਗੰਧਲਾ ਕਰਨ ਦੇ ਰੂਪ ਵਿੱਚ ਹੋਇਆ। ਬਿਪਰ ਸੰਸਕਾਰ ਅਜਿਹੇ ਬਦਅਮਲ ਨੂੰ ਅੰਜਾਮ ਦੇਣ ਲਈ ਈਰਖਾ, ਫਰੇਬ, ਦਗੇ, ਚਲਾਕੀਆਂ, ਮੱਕਾਰੀਆਂ, ਅਸਲ ਦੀ ਜਗ੍ਹਾ ਨਕਲ ਨੂੰ ਸਥਾਪਿਤ ਕਰਨਾ, ਝੂਠੇ ਬਿਰਤਾਂਤ ਸਿਰਜਣੇ, ਅਨੇਕਾਂ ਤਰ੍ਹਾਂ ਦੇ ਬੁੱਤ ਸਥਾਪਿਤ ਕਰਨੇ ਆਦਿ ਹਰੇਕ ਤਰ੍ਹਾਂ ਦੇ ਕੁਕਰਮ ਦਾ ਸਹਾਰਾ ਲੈਂਦਾ ਹੈ। ਸੋ ਗੁਰੂ ਖਾਲਸਾ ਪੰਥ ਅਜਿਹੀ ਪ੍ਰਸਥਿਤੀ ਵਿੱਚ ਅਟਕਣ ਤੋਂ ਬਾਅਦ ਆਪਣੀ ਪਹਿਲ ਤਾਜ਼ਗੀ ਦੇ ਪਾਕ ਜਜ਼ਬੇ ਤੋਂ ਬੇਰੁਖੀ ਅਖਤਿਆਰ ਕਰ ਲੈਂਦਾ ਹੈ ਅਤੇ ਨਾਲ ਹੀ ਅਕਾਲ ਦੇ ਤਖ਼ਤ ਤੋਂ ਆ ਰਹੀ ਅਗਵਾਈ ਨੂੰ ਵੇਖਣ ਅਤੇ ਧਾਰਨ ਕਰਨ ਦਾ ਹੱਕ ਵੀ ਗੁਆ ਲੈਂਦਾ ਹੈ। ਉਪਰੰਤ ਧਰਮੀ ਯੁੱਧ ਲੜ ਰਹੇ ਯੋਧਿਆਂ ਸੰਗ ਦੁਨਿਆਵੀ ਲਾਲਸਾਵਾਂ ਸਫ਼ਰ ਕਰਨ ਲੱਗ ਪੈਂਦੀਆਂ ਨੇ। ਹਿਰਸਾ ਨਾਲ ਤੁਰਨ ਅਸਵਾਰਾ ਜਗਤ ਰਣਾ ਦੀ ਵਾਟੇ, ਜਿਸ ਦੇ ਨਤੀਜੇ ਵਜੋਂ ਸਿੱਖ ਬੇਪਤੀ ਦੇ ਦਰ ਢੁਕਦਾ। ਮਾਹੀ ਦਾ ਲੜ ਛੱਡਣਾ ਹੀ ਬੇਪਤੀ ਦੇ ਰਾਹ ਪੈਣਾ, ਜਿਸ ਨੂੰ ਮੁਹੰਮਦ ਇਕਬਾਲ ਕੌਮੋਂ ਕੇ ਲਈ ਮੌਤ ਹੈ ਮਰਕਜ ਸੇ ਜੁਦਾਈ, ਇਹ ਕਹਿੰਦਿਆਂ ਸਮੁੱਚੀ ਇਸਲਾਮਿਕ ਤਰਾਜ਼ਦੀ ਦੇ ਸੰਤਾਪ ਦਾ ਰਾਜ ਬਿਆਨ ਕਰਦਾ ਹੈ ਅਤੇ ਕਵੀ ਸਿੱਖਾਂ ਦੀ ਤਰਾਜ਼ਦੀ ਦਾ ਹੱਲ ਮਾਹੀ ਦੇ ਲੜ ਫੜਨ ਵਿੱਚ ਦੱਸਦਾ ਹੈ। ਮੂੰਹ ਜ਼ੋਰ ਸਮਾਂ ਨਾ ਕੌਮੇ ਨਿਗਲ ਸਕੇਗਾ ਤੈਨੂੰ, ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਉਂਝ ਨਹੀਂ ਤਾਂ ਇਤਿਹਾਸਕ ਤੌਰ 'ਤੇ ਖਾਲਸਾ ਜਿਸਮ ਅਨੇਕਾਂ ਦਫ਼ਾ ਸਮੇਂ ਦੀਆਂ ਸਖ਼ਤ ਮੁਸ਼ਕਲਾਂ ਵਿੱਚੋਂ ਲੰਘਿਆ, ਦੁਨਿਆਵੀ ਤੌਰ 'ਤੇ ਹਾਰਾਂ ਵੀ ਹੋਈਆਂ, ਪਰ ਇਹਦੇ ਦਰਮਿਆਨ ਵੀ ਕਦੀ ਬੇਪਤੀ ਦਾ ਛਿਣ ਪ੍ਰਤੀਤ ਨਹੀਂ ਹੋਇਆ। ਸਗੋਂ ਜਦੋਂ ਜਦੋਂ ਖਾਲਸਾ ਜਿਸਮ ਸਮੇਂ ਦੀ ਤ੍ਰਿਖਾ ਦੇ ਸਖ਼ਤ ਅਤੇ ਕਰੂਪ ਨਿਯਮਾਂ ਅਧੀਨ ਆਇਆ ਹੈ, ਉਸਦਾ ਜਮਾਲ ਹੋਰ ਵੀ ਵਧੇਰੇ ਨਿਖਰ ਕੇ ਪਹਿਲ ਤਾਜ਼ਗੀ ਦੇ ਘਰ ਪਹੁੰਚਿਆ, ਜਿਸ ਵਿੱਚ ਸਦਾ ਹੀ ਖਾਲਸਾ ਚੇਤਨਾ ਨੂੰ ਮਹਾਂਪ੍ਰਵਾਸ ਦਾ ਛਿਣ ਨਸੀਬ ਹੋਇਆ। ਮਜ਼ਹਬ ਪਤਨ ਦੇ ਦੌਰ ਦਾ ਸ਼ਿਕਾਰ ਕਿਹਨਾਂ ਕਾਰਨਾਂ ਕਰਕੇ ਹੁੰਦੇ ਨੇ ਅਤੇ ਮਜ਼ਹਬ ਮੁੜ ਪਹਿਲ ਤਾਜ਼ਗੀ ਦੇ ਮਰਤਬੇ ਨੂੰ ਕਿਵੇਂ ਹਾਸਲ ਕਰ ਸਕਦੇ ਨੇ, ਅਜਿਹੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਆਪਣੀ ਸ਼ਾਹਕਾਰ ਰਚਨਾ ਇਲਾਹੀ ਨਦਰ ਦੇ ਪੈਂਡੇ ਮਹਾਂਕਾਵ ਵਿੱਚ ਅਨੇਕਾਂ ਇਤਿਹਾਸਕ ਦ੍ਰਿਸ਼ਟਾਂਤਾਂ ਦੀ ਮਦਦ ਨਾਲ ਦਿੰਦੇ ਨੇ। ਮਹਾਂਕਾਵ ਦੇ ਸਰਗ ਪਹਿਲੇ ਵਿੱਚ ਕਵੀ ਸਤਿਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪੂਰਵ ਹੋ ਚੁੱਕੇ ਧਰਮਾਂ ਦੀ ਗੱਲ ਕਰਦਿਆਂ ਇਤਿਹਾਸ ਨੂੰ ਕਾਵਜਾਮਾ ਪਹਿਨਾਉਂਦਾ। ਜੇ ਸਾਹਿਤਕ ਵਿਧਾ ਬਾਰੇ ਕਵੀ ਦਾ ਖਿਆਲ ਹੈ ਕਿ ਇਤਿਹਾਸ ਦੀ ਤਾਜ਼ਗੀ ਅਤੇ ਰਵਾਨਗੀ ਸਿਰਫ ਕਾਵਿ ਵਿੱਚ ਹੀ ਤਾਜ਼ਾ ਰਹਿ ਸਕਦੀ ਹੈ, ਨਸਰ ਭਾਵ ਵਾਰਤਕ ਇਸ ਨੂੰ ਸੀਮਤ ਅਤੇ ਬੇਹਾ ਬਣਾ ਦਿੰਦੀ ਹੈ। ਸਤਿਗੁਰੂ ਨਾਨਕ ਸਾਹਿਬ ਤੋਂ ਪੂਰਵ ਹੋ ਚੁੱਕੇ ਮਜ਼ਹਬਾਂ ਅਤੇ ਧਰਮਾਂ ਦੇ ਚੜ੍ਹਤਲ ਅਤੇ ਰਸਾਤਲ ਵਿੱਚ ਜਾਣ ਦੇ ਹਾਲ ਦੀ ਪੜਤਾਲ ਕਰਨ ਲਈ ਉਹ ਮੁੱਖ ਤੌਰ 'ਤੇ ਇਸਲਾਮ ਦੇ ਇਤਿਹਾਸਕ ਗਤੀਸ਼ੀਲਤਾ ਵਿੱਚ ਉਚਾਈ 'ਤੇ ਜਿਉਣ ਤੋਂ ਨਿਸ਼ੇਧ ਪ੍ਰਕਿਰਿਆ ਦਾ ਸ਼ਿਕਾਰ ਹੋਣ ਤੱਕ ਦੀ ਗੱਲ ਕਰਦਾ ਹੈ। ਕਵੀ ਇਸਲਾਮ ਦੇ ਇਤਿਹਾਸ ਦੀ ਪਾਠਕਾਂ ਨਾਲ ਸਾਂਝ। ਦੋ ਇਤਿਹਾਸਕ ਪਾਤਰਾਂ ਬੀਬੀ ਰਾਬੀਆ ਬਸਰਾ, ਜਿਨ੍ਹਾਂ ਨੇ ਇਸਲਾਮੀ ਸੂਫੀਵਾਦ ਨੂੰ ਇੱਕ ਨਵੀਂ ਸ਼ਾਨ ਬਖਸ਼ੀ, ਅਤੇ ਇਸਮਾਇਲ, ਹਜ਼ਰਤ ਇਬ੍ਰਾਹਿਮ ਦੇ ਪੁੱਤਰ ਦੀ ਮਦਦ ਨਾਲ ਇੱਕ ਪ੍ਰਤੀਕਾਤਮਕ ਵਾਰਤਾਲਾਪ ਦਾ ਬਿਰਤਾਂਤ ਸਿਰਜ ਕੇ ਪਵਾਉਂਦਾ। ਸੋ ਥਲ ਦੀ ਤਲਖ ਵਿਰਾਨੀ ਤੋਂ ਜਾਗ, ਰਾਬੀਆ ਦੀ ਰੂਹ ਪੁਰਾਣੇ ਪੈਗੰਬਰ ਇਸਮਾਇਲ ਨੂੰ ਪੁਕਾਰ, ਇਸਲਾਮ ਦੇ ਸਿਖਰ ਜਲੋ ਤੋਂ ਪਤਨ ਦੇ ਦੌਰ ਦਾ ਸ਼ਿਕਾਰ ਹੋਣ ਦਾ ਕਾਰਨ ਪੁੱਛਦੀ ਹੈ ਕਿ ਕਿਉਂ ਨਾ ਮਿਲਣ ਕੁਰਾਨ ਤੋਂ ਪਾਣੀ। ਰਾਬੀਆ ਇਸਮਾਇਲ ਨੂੰ ਪੁੱਛਦੀ ਹੈ ਕਿ ਸਮੂਹਿਕ ਚੇਤਨਾ ਤੋਂ ਇਲਾਹੀ ਸੋਮੇ ਕਿਉਂ ਸੁੱਕ ਗਏ ਨੇ, ਅਤੇ ਪੈਗੰਬਰ ਦੇ ਰਾਹ 'ਤੇ ਚੱਲਣ ਵਾਲਿਆਂ ਨੂੰ ਮੁੜ ਕੁਰਾਨ ਤੋਂ ਜਮਜਮ ਦੇ ਜਲ ਜਿਹਾ ਅਧਿਆਤਮਕ ਬਲ ਕਿਉਂ ਨਸੀਬ ਨਹੀਂ ਹੋ ਰਿਹਾ। ਮੁਹੰਮਦ ਇਕਬਾਲ ਵੀ ਆਪਣੇ ਸਾਕੀਨਾਮੇ ਵਿੱਚ ਸਾਕੀ ਭਾਵ ਅੱਲਾ ਕੋਲੋਂ ਰਾਬੀਆ ਦੀ ਤਰ੍ਹਾਂ ਹੀ ਸ਼ਰਾਬੇ ਕੋਹਨ ਭਾਵ ਅਧਿਆਤਮਕ ਬਲ ਮੰਗਦੇ ਨੇ, ਜੋ ਇਸਲਾਮਾਂ ਨੂੰ ਕਿਸੇ ਸਮੇਂ ਪਹਿਲ ਤਾਜਗੀ ਦੇ ਛਣਾਂ ਵਿੱਚ ਪ੍ਰਾਪਤ ਸੀ, ਅਤੇ ਸਮੇਂ ਦੀ ਬੇਵਫਾ ਗਰਦ ਸ਼ਰਾਬੇ ਕੋਹਨ ਦਾ ਨਸ਼ਾ ਉਤਾਰਨ ਵਿੱਚ ਕਾਮਯਾਬ ਹੋਈ। ਜਿਵੇਂ ਬੁਝੀ ਇਸ਼ਕ ਕੀ ਆਗ, ਅੰਧੇਰ ਹੈ, ਮੁਸਲਮਾਨ ਨਹੀਂ ਰਾਖ ਕਾ ਢੇਰ ਹੈ, ਸ਼ਰਾਬੇ ਕੋਹਨ ਫਿਰ ਪਿਲਾ ਸਾਕਿਆ, ਵਹੀ ਜਾਮ ਗਰਦਿਸ਼ ਮੇ ਲਾ ਸਾਕਿਆ। ਰਾਬੀਆ ਦੇ ਜਵਾਬ ਵਿੱਚ ਇਸਮਾਇਲ ਇਸਲਾਮ ਦੇ ਪਤਨ ਵੱਲ ਜਾਣ ਦੇ ਕਾਰਨ ਦੱਸਦੇ ਕਹਿੰਦੇ ਨੇ ਕਿ ਮਜ਼ਹਬ ਜਦੋਂ ਬਲੀ ਪੈਗੰਬਰ ਦੇ ਹੁਕਮ ਆਦੇਸ਼ ਨੂੰ ਭੁੱਲ ਦੁਨਿਆਵੀ ਚੁਸਤ ਚਲਾਕੀਆਂ ਦਾ ਸਹਾਰਾ ਲੈਂਦੇ ਹੋਏ ਆਪਣੇ ਆਪ ਨੂੰ ਸਿਆਣੇ ਹੋਣ ਦਾ ਭਰਮ ਪਾਲਦੇ ਨੇ, ਅਜਿਹੇ ਪਲ ਪੁਰਾਣੇ ਪੈਗੰਬਰ ਇਸਮਾਇਲ ਦੇ ਕਹਿਣ ਅਨੁਸਾਰ ਉਹਨਾਂ ਦੀ ਖਾਲਸ ਚੇਤਨਾ ਅੰਦਰ ਪਵਿੱਤਰ ਜਮਜਮ ਇਲਾਹੀ ਸੋਮਿਆਂ ਨੂੰ ਸ਼ੈਤਾਨ ਪੀ ਜਾਂਦੇ ਨੇ, ਪੈੜ ਬਲੀ ਦੀ ਭੁੱਲ ਜਾਂਦੇ ਨੇ, ਜਦ ਉਹ ਮਜ਼ਹਬ ਸਿਆਣੇ ਜ਼ਮਜ਼ਮ ਨੂੰ ਤਦ ਪੀ ਜਾਂਦੇ ਨੇ, ਅਜ਼ਾ ਜ਼ੀਲ ਧੀਆਂ ਨੇ। ਅਗਲੇ ਨੁਕਤਿਆਂ ਵਿੱਚ ਇਸਮਾਇਲ ਮਜ਼ਹਬ ਦੇ ਵਾਰਸ ਬਣ ਜਗਤ ਰਣਾ ਵਿੱਚ ਜੂਝ ਰਹੇ ਨੇ, ਅਤੇ ਜਿਨ੍ਹਾਂ ਦੇ ਅਮਲ ਨੂੰ ਮਜ਼ਹਬ ਦਾ ਅਮਲ ਮੰਨਿਆ ਜਾਂਦਾ ਹੈ। ਇਸਮਾਇਲ ਦੇ ਕਹਿਣ ਅਨੁਸਾਰ ਅਜਿਹੇ ਵੇਲੇ ਜਦੋਂ ਮਜ਼ਹਬਾਂ ਦੀ ਸਮੂਹ ਚੇਤਨਾ ਅਕਾਲੀ ਹੁਕਮ ਅਤੇ ਮਿਹਰ ਨਾਲੋਂ ਟੁੱਟ ਜਾਂਦੀ ਹੈ, ਅਤੇ ਮੁਜਾਹਿਦ ਮਨ ਦੇ ਵਿਕਾਰੀ ਪ੍ਰਭਾਵਾਂ ਅਧੀਨ ਆ ਜਾਂਦੇ ਨੇ, ਤਦ ਬਾਕੀ ਜੋ ਕੁਝ ਵੀ ਬਚਦਾ ਉਸ ਨਾਲ ਸਿਦਕ ਘਾਟੇ ਵਿੱਚ ਰਹਿੰਦਾ, ਅਤੇ ਫਿਰ ਦੁਨਿਆਵੀ ਜੰਗ ਵਿੱਚ ਜੂਝਣ ਵਾਲੇ ਧਰਮੀ ਉਹਦੇ ਨਾਲ ਹਿਰਸਾਂ ਭਾਵ ਤ੍ਰਿਸ਼ਨਾਵਾਂ ਸਫ਼ਰ ਕਰਦੀਆਂ ਨੇ। ਮੁਹੰਮਦ ਸਾਹਿਬ ਨੇ ਇੱਕ ਦਫ਼ਾ ਜਿਹਾਦ ਲੜ ਰਹੇ ਮੁਜਾਹਿਦਾਂ ਨੂੰ ਮਹਾਂਜੰਗ ਅਤੇ ਛੋਟੀ ਜੰਗ ਵਿਚਲਾ ਫਰਕ ਸਮਝਾਉਂਦਿਆਂ ਆਖਿਆ, ਵੀ ਆਰ ਫਿਨਿਸ਼ਡ ਵਿਦ ਦਾ ਲੇਜ਼ਰ ਵਾਰ, ਨਾਓ ਵੀ ਆਰ ਸਟਾਰਟਿੰਗ ਦਾ ਗ੍ਰੇਟਰ ਹੋਲੀ ਵਾਰ। ਹੀ ਐਕਸਪਲੇਨ ਟੂ ਹਿਸ ਫੋਲੋਅਰਸ ਦੈਟ ਫਾਈਟਿੰਗ ਅਗੇਂਸਟ ਐਨ ਆਊਟਰ ਐਨਮੀ ਇਜ਼ ਦਾ ਲੇਜ਼ਰ ਵਾਰ, ਐਂਡ ਫਾਈਟਿੰਗ ਅਗੇਂਸਟ ਵਨ ਸੈਲਫ ਇਜ਼ ਗ੍ਰੇਟਰ ਹੋਲੀ ਵਾਰ। ਪੈਗੰਬਰ ਮੁਹੰਮਦ ਸਾਹਿਬ ਸਮਝਾਉਂਦੇ ਨੇ ਕਿ ਬਾਹਰੀ ਦੁਸ਼ਮਣ 'ਤੇ ਜਿੱਤ ਪ੍ਰਾਪਤ ਕਰਨਾ ਛੋਟੀ ਜੰਗ ਹੈ, ਸਗੋਂ ਆਪਣੇ ਮਨ ਦੇ ਵਿਕਾਰੀ ਪ੍ਰਭਾਵਾਂ ਨਾਲ ਲੜਦਿਆਂ ਉਹਨਾਂ 'ਤੇ ਜਿੱਤ ਪ੍ਰਾਪਤ ਕਰਨੀ ਮਹਾਨ ਜੰਗ ਹੈ। ਜਦੋਂ ਕੋਈ ਯੋਧਾ ਇਸ ਵੱਡੀ ਜੰਗ ਵਿੱਚ ਸਤਿਗੁਰਾਂ ਦੀ ਦੱਸੀ ਜੁਗਤ ਨੂੰ ਪਾਲ ਨਾ ਸਕੇ, ਉਦੋਂ ਹੀ ਯੋਧਿਆਂ ਦੀਆਂ ਦੁਨਿਆਵੀ ਜੰਗਾਂ ਦੀਆਂ ਇਤਿਹਾਸਕ ਜਿੱਤਾਂ ਵੀ ਰਾਜ ਰੰਗ ਅਤੇ ਮਾਲ ਰੰਗ ਦੀਆਂ ਤੁੱਛ ਪ੍ਰਾਪਤੀਆਂ ਵਿੱਚ ਪਲਟ ਕੇ ਰਹਿ ਜਾਂਦੀਆਂ ਨੇ। ਸੋ ਅਕਾਲੀ ਨਾਮ ਦੇ ਰੰਗ ਤੋਂ ਵਾਂਝੇ ਯੋਧੇ ਲੋੜੀਂਦੇ ਸਿਦਕ ਦੀ ਘਾਟ ਕਰਕੇ ਖਾਲਸਾ ਪੰਥ ਨੂੰ ਪਤਨ ਵੱਲ ਸਫ਼ਰ ਕਰਾਉਂਦੇ ਨੇ। ਜਿਵੇਂ ਜਦ ਇਲਹਾਮ ਬਿਨਾਂ ਕੁਝ ਬਾਕੀ, ਸਿਦਕ ਰਹਿਣ ਵਿੱਚ ਘਾਟੇ, ਹਿਰਸਾਂ ਤੁਰਨ ਨਾਲ ਅਸਵਾਰਾਂ, ਜਗਤ ਰਣਾਂ ਦੀ ਵਾਟੇ। ਅਗਲੀਆਂ ਸਤਰਾਂ ਵਿੱਚ ਕਵੀ ਦੁਨਿਆਵੀ ਜੰਗਾਂ ਵਿੱਚ ਜੂਝ ਰਹੇ ਯੋਧਿਆਂ ਦਾ ਫਕੀਰਾਂ ਨਾਲ ਰਾਬਤਾ ਰੱਖਣਾ ਜ਼ਰੂਰੀ ਦੱਸਦੇ ਨੇ, ਜਿਸ ਕਾਰਨ ਉਹ ਅਕਾਲੀ ਹੁਕਮ ਦੀ ਰੌਸ਼ਨੀ ਵਿੱਚ ਧਰਮੀ ਯੁੱਧ ਦੀ ਸਹੀ ਦ੍ਰਿਸ਼ਟੀ ਲੈ ਸਕਣਗੇ। ਇਸ ਲਈ ਲਸ਼ਕਰਾਂ ਨੂੰ ਫਕੀਰਾਂ ਨਾਲ ਸੁਖਨ ਕਰਨਾ ਜ਼ਰੂਰੀ ਹੈ, ਨਹੀਂ ਤਾਂ ਦੁਨਿਆਵੀ ਜੰਗ ਵਿੱਚ ਯੋਧਿਆਂ ਦੇ ਮਨ ਅੰਦਰ ਉੱਠ ਰਹੀਆਂ ਲਾਲਸਾਵਾਂ ਕਾਰਨ ਉਹਨਾਂ ਦੀਆਂ ਸ਼ਮਸ਼ੀਰਾਂ ਨਿਰਭੈ ਦਿਲਾਂ ਨੂੰ ਨਿਭਾਲ ਸਕਣਗੀਆਂ। ਜਿਵੇਂ ਨਾ ਨਿਰਭੈ ਦਿਲਾਂ ਦੇ ਗੋਸ਼ੇ ਢੂੰਡ ਸਕਣ ਸ਼ਮਸ਼ੀਰਾਂ, ਜੇ ਨਾ ਸੁਖਨ ਲਸ਼ਕਰਾਂ ਕੀਤੇ ਨਾਲ ਮਾਸੂਮ ਫਕੀਰਾਂ। ਅਗਲੇ ਨੁਕਤੇ ਵਿੱਚ ਕਵੀ ਸੀਸੀਪਸ ਦੀ ਮਿੱਥ ਨੂੰ ਪ੍ਰਤੀਕ ਦੇ ਤੌਰ 'ਤੇ ਵਰਤੋਂ ਵਿੱਚ ਲਿਆ, ਮਜ਼ਹਬਾਂ ਦੇ ਆਪਣੀ ਪਹਿਲੀ ਉਚਾਈ 'ਤੇ ਜਾਣਾ ਅਤੇ ਸੀਸੀਪਸ ਦੇ ਭਾਰੀ ਪੱਥਰ ਦੀ ਤਰ੍ਹਾਂ ਫਿਰ ਥੱਲੇ ਡਿੱਗਣ ਦੀ ਲਗਾਤਾਰ ਚੱਲ ਰਹੀ ਕਸ਼ਮਕਸ਼ ਨੂੰ ਬਿਆਨ ਕਰਦਾ। ਸੋ ਮਜ਼ਹਬ ਆਪਣੇ ਉਚਾਈ 'ਤੇ ਜਾਣ ਦਾ ਯਤਨ ਕਰਦੇ ਨੇ, ਪਰ ਹਿਰਸਾਂ ਭਾਵ ਤ੍ਰਿਸ਼ਨਾਵਾਂ ਦੇ ਭਾਰੀ ਪੱਥਰ ਮਜ਼ਹਬ ਨੂੰ ਕਮਜ਼ੋਰ ਕਰ ਫਿਰ ਹੇਠਾਂ ਲਿਆ ਪਟਕਦੇ ਨੇ। ਜਿਵੇਂ ਕੌਮਾਂ ਚੜ੍ਹਨ ਪਹਾੜੀ, ਡਿੱਗਣ ਹਿਰਸ ਦੇ ਪੱਥਰ ਭਾਰੀ, ਰਗੀ ਕਹਿਰ ਸਰਾਪ ਦੇ ਮੱਚਣ, ਡਿੱਗ ਚੜ੍ਹਾਂ ਕਿਸ ਵਾਰੀ। ਫਿਰ ਇਸਮਾਇਲ ਰਾਬਿਆਂ ਨੂੰ ਮਜ਼ਹਬ ਦੇ ਹੱਥ ਪੈਰ ਉਸ ਦੀਆਂ ਸੰਸਥਾਵਾਂ ਵਿੱਚ ਆਏ ਵਿਰਾਟ ਸੰਕਟ ਬਾਰੇ ਦੱਸਦਾ ਕਿ ਕਿਵੇਂ ਜਬਰਾਈਲੀ ਪ੍ਰਵਾਜ਼ਾਂ ਤੋਂ ਨੇਪਾਕ ਮੀਨਾਰ ਜਾਂ ਖਾਲੀ ਧਾਰਮਿਕ ਕੇਂਦਰ ਮਸਜਿਦ ਦੀਆਂ ਇਮਾਰਤਾਂ ਆਦਿ ਇਲਾਹੀ ਪੈਗਾਮ ਉਤਾਰਨ ਤੋਂ ਵਿਰਵਾ ਹੋ ਗਈਆਂ ਨੇ ਅਤੇ ਇਹਨਾਂ ਵਿੱਚ ਸੁਰਤ ਨੂੰ ਪ੍ਰਵਾਸ ਕਰਾਉਣ ਦਾ ਤਾਣ ਨਹੀਂ ਰਿਹਾ। ਇਸ ਸੰਕਟ ਕਾਰਨ ਦਿਲ ਦੇ ਅਰਸ਼ 'ਤੇ ਫਿਰ ਨਾ ਆਵੇ ਜੋ ਤੁਰ ਜਾਂਦੀ ਲਾਲੀ, ਸਾਧਕ ਇਲਾਹੀ ਆਦਿ ਵਿੱਚ ਜੁੜਨਾ ਭੁੱਲ ਬੈਠੇ ਨੇ, ਜਿਸ ਦੇ ਕਾਰਨ ਯਾਦ ਦਾ ਪ੍ਰਤਾਪ ਭਾਵ ਲਾਲੀ ਵੀ ਇਹਨਾਂ ਦੇ ਹਿੱਸੇ ਨਾ ਰਹੀ, ਜਿਸ ਤੋਂ ਬਿਨਾਂ ਮੀਨਾਰਾਂ ਖਾਲੀ ਸ਼ੋਰ ਨਾਲ ਗੂੰਜ ਰਹੀਆਂ ਨੇ। ਅਤੇ ਅਜਿਹੇ ਸੰਕਟ ਵਿੱਚ ਜਦੋਂ ਸਮੇਂ ਦੇ ਜਦ ਖਿਆਲ 'ਚੋਂ ਸੁੱਕਦੇ ਇਲਾਹਾਂ ਦੇ ਪਾਣੀ, ਜਦੋਂ ਇਲਾਹੀ ਪੈਗਾਮ ਦਿਲਾਂ 'ਤੇ ਉਤਰਨੇ ਬੰਦ ਹੋ ਜਾਂਦੇ ਨੇ, ਤਾਂ ਕਾਫਲਿਆਂ ਵਿੱਚ ਪਾਸ਼ਵੀ ਰੂਹਾਂ ਟਕਰਾਉਂਦੀਆਂ ਨੇ। ਮਜ਼ਹਬ ਦੀ ਚੜ੍ਹਤਲ ਦਾ ਭੇਦ ਦੱਸਦਿਆਂ ਇਸਮਾਇਲ ਕਹਿੰਦੇ ਨੇ ਕਿ ਮਜ਼ਹਬ ਆਪਣੀ ਸਵੇਰ ਨੂੰ ਉਦੋਂ ਹਾਸਲ ਕਰਦੇ ਨੇ ਜਦੋਂ ਤੇਗਾਂ ਦੇ ਵਾਲੀ ਮੁਸ਼ਕਲ ਤੋਂ ਮੁਸ਼ਕਲ ਸਮੇਂ ਵਿੱਚ ਵੀ ਪੈਗੰਬਰ ਦਾ ਪਾਕ ਦਾਮਨ ਨਾ ਛੱਡਣ ਅਤੇ ਜੰਗ ਦੇ ਮੈਦਾਨ ਵਿੱਚ ਯੋਧੇ ਨਮਾਜ਼ ਪੜ੍ਹਨ। ਉਦੋਂ ਘਰ ਘਰ ਵਿੱਚ ਸਵੇਰ ਦੇ ਸਮੇਂ ਵਾਂਗ ਕੁਰਾਨ ਦੀ ਲਾਲੀ ਆਵੇਗੀ, ਜਿਵੇਂ ਘੋੜਾਂ ਉੱਤੇ ਪੜ੍ਹਨ ਨਮਾਜ਼ਾਂ ਜਦ ਤੇਗਾਂ ਦੇ ਵਾਲੀ, ਘਰ ਘਰ ਵਿੱਚ ਫਜ਼ਰ ਜਿਉਂ ਆਏ ਤਦੋਂ ਕੁਰਾਨ ਦੀ ਲਾਲੀ। ਪਰ ਪੈਗੰਬਰ ਦੇ ਪੈਂਡੇ ਵਿੱਚ ਦਾਅਵੇਦਾਰ ਕਰਾਰੇ, ਇਸਮਾਇਲ ਹਿਰਸਾਂ ਵਿੱਚ ਮਦ ਮਸਤ ਜੋ ਕਿ ਪੈਗੰਬਰ ਦੇ ਪੈਂਡੇ ਦੇ ਦਾਅਵੇਦਾਰ ਰਖਵਾਉਂਦੇ ਨੇ, ਅਜਿਹੇ ਫਰੇਬੀ ਨਾਪਾਕ ਇਰਾਦਿਆਂ ਵਾਲੇ ਨੇਕ ਦਿਲ ਮੁਰੀਦਾਂ ਦੀਆਂ ਕਤਾਰਾਂ ਵਿੱਚ ਬੈਠ ਫਰੇਬੀ ਸਿਜਦੇ ਕਰਦੇ ਨੇ, ਭਾਵ ਧਾਰਮਿਕ ਹੋਣ ਦਾ ਵਿਖਾਵਾ ਕਰਦੇ ਨੇ ਅਤੇ ਆਪਣੀਆਂ ਗਰਜਾਂ ਨੂੰ ਸ਼ਹੀਦਾਂ ਦਾ ਪਵਿੱਤਰ ਭੇਖ ਬਣਾ ਲੁਕਾਉਂਦੇ ਨੇ, ਜਿਵੇਂ ਕਰੇ ਫਰੇਬ ਸਜਦਿਆਂ ਮਿੱਠੇ ਬਹਿ ਵਿੱਚ ਨੇਕ ਮੁਰੀਦਾਂ, ਗਰਜ਼ਾਂ ਛਲ ਗਈਆਂ ਰਣ ਭਾਰੇ ਧਾਰ ਕੇ ਭੇਖ ਸ਼ਹੀਦਾਂ। ਫਿਰ ਇਸਮਾਇਲ, ਮਜ਼ਹਬ ਦੀ ਚੜ੍ਹਤਲ ਦੇ ਸਫ਼ਰ ਵਿੱਚ ਰੱਬੀ ਮਿਹਰ ਭਾਵ ਬਖਸ਼ਿਸ਼ ਕਿਵੇਂ ਸਹਾਈ ਹੁੰਦੀ ਹੈ ਉਸ ਦੀ ਗੱਲ ਕਰਦੇ ਨੇ ਕਿ ਕਿਸੇ ਸਮੇਂ ਰੱਬੀ ਹਰਫ ਭਾਵ ਦੈਵੀ ਮਿਹਰ ਹਿਰਸਾਂ ਨੂੰ ਦੂਰ ਕਰ ਮਜ਼ਹਬਾਂ ਨੂੰ ਅੰਦਰੋਂ ਯਾਦ ਨਾਲ ਆਪ ਸਹਾਈ ਹੋਣ ਵਾਜਦੀ ਹੈ। ਸੋ ਇਹ ਪਾਕ ਪਵਿੱਤਰ ਯਾਦ ਉਸ ਨੂੰ ਪਹਿਲਾਂ ਨੂਰ ਬਖਸ਼ਦੀ ਹੈ ਅਤੇ ਫਿਰ ਸਾਬਤ ਯਾਦ ਦੇ ਜਲਾਲ ਅੰਦਰੋਂ ਇਲਾਹੀ ਤੇਗ ਦਾ ਜਨਮ ਹੁੰਦਾ। ਅਤੇ ਫਿਰ ਜੇਕਰ ਚੱਲਦੀ ਜੰਗ ਵਿੱਚ ਕੂੜ ਵਿਆਪਦਾ ਤਾਂ ਆਮ ਜ਼ਿੰਦਗੀਆਂ 'ਚੋਂ ਸਾਧਕ ਮੈਦਾਨੀ ਜੰਗ ਵਿੱਚ ਇਲਾਹੀ ਤੇਗਾਂ ਲੈ ਉਤਰਦੇ ਨੇ ਅਤੇ ਰਹਿਮ ਦਾ ਗਜ਼ਬ ਪੈਦਾ ਕਰ ਵਿਖਾਉਂਦੇ ਨੇ ਜੋ ਕਿ ਕਿਸੇ ਦੈਵੀ ਪ੍ਰੇਰਣਾ ਅਧੀਨ ਵਿਚਰ ਰਹੇ ਹੁੰਦੇ ਨੇ, ਜਿਵੇਂ ਸਾਬਤ ਯਾਦ ਦੇ ਅੰਦਰ ਪਲਦੀ ਸਾਬਤ ਤੇਗ ਇਲਾਹੀ, ਰਣ ਵਿੱਚ ਕੂੜ ਪਲੇ ਤਾਂ ਉੱਠੇ ਸਫ਼ਰਾਂ ਚੋਂ ਰਣ ਰਾਹੀ। ਕਵੀ ਮਜ਼ਹਬ ਦੀ ਬੇਬਸੀ ਦੇ ਸਮੇਂ ਖੁੱਸੇ ਤੇਜ ਨੂੰ ਮੁੜ ਅੱਪਣ ਲਈ ਅਰਦਾਸ ਨੂੰ ਵੱਡੀ ਬਖਸ਼ਿਸ਼ ਮੰਨਦਾ। ਅਰਦਾਸ ਦੇ ਬੇਨਜ਼ੀਰ ਪਲ ਦਾ ਵਿਸਥਾਰ ਉਹਨਾਂ ਆਪਣੀ ਪੁਸਤਕ ਸ਼ਹੀਦ ਦੀ ਅਰਦਾਸ ਵਿੱਚ ਕੂੰਜ ਅਤੇ ਜ਼ਖਮੀ ਬਾਜ਼ ਦੀ ਵਾਰਤਾਲਾਪ ਵਿੱਚ ਸਮਝਾਉਂਦੇ ਕਿਹਾ ਕਿ ਬਾਜ਼ ਕੂੰਜ ਨੂੰ ਅੰਤਮ ਦਰਵਾਜ਼ ਦਾ ਯਕੀਨ ਦਵਾਉਂਦਾ ਆਖਦਾ ਕਿ ਛੱਡ ਨਾ ਭੈਣੇ ਅਜੇ ਤੂੰ ਬ੍ਰਿਛ ਹਰੇ ਦੇ ਮੂੰਹ, ਮਿਲਸਨ ਤੈਂ ਅਰਦਾਸ ਦੇ ਸਾਹਮਣੇ ਜਾਣ ਜੇ ਹੋ। ਪਰ ਸ਼ਰਤ ਇਹ ਹੈ ਕਿ ਅਰਦਾਸਾਂ ਵਿੱਚੋਂ ਅਮਲ ਦੇ ਪਾਣੀ ਸੁੱਕੇ ਹੋਏ ਨਹੀਂ ਹੋਣੇ ਚਾਹੀਦੇ, ਜਿਵੇਂ ਨੂਰ ਬਿਨਾਂ ਅਰਦਾਸ ਦਾ ਦਾਮਨ ਕੌਣ ਫੜੇ। ਜਿਵੇਂ ਸ਼ੈਕਸਪੀਅਰ ਹੈਮਲੇਟ ਵਿੱਚ ਕਹਿੰਦਾ, ਮੇਰੇ ਕੇਵਲ ਲਫ਼ਜ਼ ਹੀ ਅਸਮਾਨ ਵੱਲ ਜਾਂਦੇ ਨੇ, ਦੁਆ ਲਫ਼ਜ਼ਾਂ ਨਾਲ ਨਹੀਂ ਉੱਡਦੀ। ਅਖੀਰ ਵਿੱਚ ਕਵੀ ਬਖਸ਼ਿਸ਼ ਨੂੰ ਆਖਰੀ ਧਰਵਾਸ ਬਣਾ ਪ੍ਰਬਲ ਭਰੋਸਾ ਅਤੇ ਸਿਦਕ ਅਕਾਲ ਪੁਰਖ ਅਤੇ ਸਤਿਗੁਰਾਂ 'ਤੇ ਲਿਆਉਂਦਿਆਂ ਕਿਸੇ ਅਟਾਲੀ ਯਕੀਨ ਨੂੰ ਧਾਰਨ ਕਰ ਗੁਰੂ ਖਾਲਸਾ ਪੰਥ ਦੇ ਰਾਹ ਖਲੋਤੀਆਂ ਸਭ ਤਸਵੀਰਾਂ, ਨਕਲਾਂ, ਬੁੱਤਾਂ ਅਤੇ ਕਪਟਾਂ ਦੇ ਭਸਮ ਹੋਣ ਨੂੰ ਆਪਣੀ ਸੁਰਤ ਵਿੱਚ ਵੇਖਦਿਆਂ ਕਹਿੰਦਾ ਕਿ ਖਾਲਸਾ ਹੀ ਅਖੀਰ ਅਸਲ ਬਚੇਗਾ। ਖਾਲਸ ਅਸਲ ਰਹੇਗਾ, ਬਾਕੀ ਭਸਮ ਹੋਣ ਤਸਵੀਰਾਂ, ਸਭ ਤੋਂ ਵੱਡੇ ਪਾਤਸ਼ਾਹ ਦੇ ਰਣ ਵੇਖਣ ਸ਼ਮਸ਼ੀਰਾਂ, ਸਭ ਤੋਂ ਵੱਡੇ ਪਾਤਸ਼ਾਹ ਦੇ ਰਣ ਵੇਖਣ ਸ਼ਮਸ਼ੀਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।